गुरु रूप प्यारी सात संगत जी, वाहिगुरु जी का खालसा, वाहिगुरू जी की फतेह। प्रोफेसर पूरन सिंह जी की कमोलक लिखत है, जिसका सिरलेख है प्रेम। आओ उस अगला भाग सरवण करन की कोशिश करिए जी। लड़ी नू जोड़न लई पिछले भाग दियाँ कुछ सत्रां दोबारा पढ़िया जा रही हैं। एक बार सुथरे नू दूजे होर सिखां नाल अमृत सरोवर की खुदाई समय सेवा ते लाया गया, पर शरीरों माड़ा होण करके एक काम उस दे वस दा रोग नहीं सी। जदों गुरु अर्जन साहिब सामने आए तां उसने मिट्टी दी टोकरी गुरु जी दे चरणा कोल सुट दिती ते कहण लगा, साडा गुरु कहो जिहा है जिहड़ा साडी रख्या वी नहीं कर सकदा, असी तां मिट्टी ढोंदे ढोंदे मर गए हाँ। गुरु नानक साहिब आप भी हास विनोद ते कई नाटकी चोज करदे रहिंदे सन। आप दा रबाबी साथी भाई मरदाना भी आप दे जीवन विच बौद्धिक ते दार्शनिक कटाखा राही आप दे जीवन नू रस भरपूर बना दिंदा सी। गुरदेव आप तो पवना हारी हो, दास नू तान दी लोड़ है। आप नू तां घरदियां दी कोई परवाह नहीं, पर मैनू तां घर दे चेते आउंदे ने। भाई मरदाना लोकतंत्रक रुचियां वाला सी अते गुरु जी नू अपना साथी समझदा सी। उसदा गुरु जी प्रति अथाह सत्कार सी, पर ओ उना नाल बच्चियां वर्गियां खुलियां गल्लां कर लैंदा सी। जदों गुरु जी किसे गंभीर सोच विच मगन आउंदे तां भाई मरदाना हास रस दी मोती लड़ियां वर्गा इको वाक इस तरह दा उचारदा कि गुरु जी सुन के खिड़खिड़ा के हस पैंदे। जदों संगत विच गुरु जी दे जीवन समाचारां अर्थात साखियां नू सुनाया जांदा है तां मरदाने दे बोले हुए शब्द बच्चियां नू भी बड़े जिंदा दिली वाले प्रतीत होंदे। जन्म कारण भाई मरदाना मुसलमान सी, पर उस दा जिस दिन तो गुरु जी नाल मेल होया उसे दिन तो वह गुरु जी दा मुरीद बन गया ते अपने जीवन दे अंतम छिणा तक वह गुरु जी दा सच्चा सिदकी सिख ही रहा। गुरु जी दियां उदासियां समय जदों मरदाना जंगली जानवरां वर्खा हड़ां अते कुदरत दे होर आउण वाले कहरां तो भयभीत हो जांदा तां गुरु जी उस दे डर नूं दूर करदे ते बचन करदे, वेख भाई मरदानिया रंग करतार दे। कई वार तां गुरु जी नूं भुख त्रेह दा भी कोई ख्याल ना रहिंदा, पर अजिहे समय मरदाना कूक उठदा, गुरु जी तुहानूं तां भुख त्रेह नहीं सतावदी, पर मैं तां खुदे हाथों मर रहा हाँ। गुरु जी मुस्करा पैंदे ते बचन करदे, मरदानिया जा के रुखां उत्तों फल तोड़ लिया, जा नेड़े दे किसे वसों वाले पिंड जा के रोटियां लिया। फिर एकांत विच दोवें गुरु ते सिख रल के भोजन करदे। एक वार भाई मरदाना गुरु जी लई कुछ वस्त्रां ते माया दी भेट लै आया। गुरु जी इन्हां वस्त्रां नूं वेख के हसण लगे ते कहा, ए तू की लै आया है? भाई मरदाने ने कहा, सच्चे पातशाह पिंड वासियां ने इन्हां वस्त्रां ते माया दी भेटा कीती सी, तां मैं जाता कि क्यों ना इन्हां नूं मैं गुरु जी लई लै जावां। गुरु जी ने उत्तर दिता, ये वस्त्रां उन्हां दियां नहीं सन। मरदाने ने पूछया, गुरु जी आपां इन्हां दा की करिए? गुरु जी ने बचन कीता, इन्हां नूं सुट पाओ। मरदाने ने तुरंत हुक्म दी पालना कीती। फिर गुरु जी ने भाई मरदाने नूं समझाया, अनजाण लोकां वालों कीती गई भेटा दा प्रभु दे भगत जना दी पारदर्शी चेतनता उत्ते बड़ा माड़ा असर हुंदा है। अजिही भेटा तां जहर दी न्याई हुंदी है जिस नूं हजम नहीं कीता जा सकता। ये लोग हर पल करतार दी उस्तत करके यानि नाम जप के सब तो वड्डी भेटा कर सकते हैं। जदों कोई मनुख संत पुरश के रूप में प्रभु का नाम जपदा है तो इस तरह की भेटा लोगों वालों दिती माइकी भेटा उत्ते अपना गुजरान करता है तो उसका असर इस तरह का हुंदा है जिमें उसने कोई जहर खा लिया हो। इसलिए गुरु जी दे मत अनुसार कोई भी व्यक्ति जीवन दे किसे एक पक्ष नूं इस दे उस जटिल समूह तो वख नहीं कर सकता। ਜਿਸ ਦਾ ਇਹ ਇੱਕ ਭਾਗ ਹੁੰਦਾ ਹੈ। ਕਿਸੇ ਵੀ ਇੱਕ ਪੱਖ ਦਾ ਜੀਵਨ ਦੇ ਜਟਲ ਸਮੂਹ ਤੋਂ ਬੌਧਿਕ ਤੌਰ 'ਤੇ ਵੱਖ ਕਰਕੇ ਇਸ ਦਾ ਅਮੂਰਤੀਕਰਨ ਕਰਨਾ ਕਿਸੇ ਤਰ੍ਹਾਂ ਵੀ ਉਚਿਤ ਨਹੀਂ ਹੁੰਦਾ। ਜੀਵਨ ਨੂੰ ਤਾਂ ਇਸ ਦੇ ਉਸ ਕੁਦਰਤੀ ਖੇੜੇ ਵਿੱਚ ਵਿਕਸਣ ਅਤੇ ਮੌਲਣ ਲਈ ਹੀ ਸਹਾਈ ਹੋਣਾ ਚਾਹੀਦਾ ਹੈ ਜੋ ਅਨੰਤ ਸਮੂਹ ਨਾਲ ਜੁੜਿਆ ਹੋਇਆ ਹੁੰਦਾ ਹੈ। ਸਿੱਖ ਤਾਂ ਪ੍ਰਮੁੱਖ ਰੂਪ ਵਿੱਚ ਇੱਕ ਕਿਰਤੀ, ਸ਼ਿਲਪੀ, ਕਿਰਸਾਨ, ਹਲਵਾਹਕ, ਉਦਾਰਚਿਤ, ਮਨੋਪ੍ਰਵਿਰਤੀਆਂ ਦਾ ਸੁਆਮੀ ਅਤੇ ਜੀਵਨ ਅਮਲ ਵਿੱਚ ਸੱਚਾ ਯੋਧਾ ਹੁੰਦਾ ਹੈ। ਪਰਉਪਕਾਰ ਬਾਰੇ ਮਾਨਸਿਕ ਸੂਖਮਤਾਈਆਂ ਅਤੇ ਬਾਰੀਕ ਬੀਨੀਆਂ ਤਾਂ ਉਸਦੀ ਸਮਝ ਤੋਂ ਪਰੇ ਦੀਆਂ ਗੱਲਾਂ ਹਨ। ਸਭ ਤੋਂ ਵੱਡਾ ਪਰਉਪਕਾਰ ਤਾਂ ਇਹ ਹੁੰਦਾ ਹੈ ਕਿ ਅਸੀਂ ਮਨਮੁੱਖਾਂ ਵਾਲੇ ਜੀਵਨ ਤੋਂ ਹੋੜ ਕੇ ਕਿਸੇ ਵਿਅਕਤੀ ਨੂੰ ਗੁਰਮੁਖ ਬਣਾ ਦੇਈਏ। ਫਿਰ ਦੁਹਰਾ ਦੇਈਏ, ਸਿੱਖ ਤਾਂ ਪ੍ਰਮੁੱਖ ਰੂਪ ਵਿੱਚ ਇੱਕ ਕਿਰਤੀ, ਸ਼ਿਲਪੀ, ਕਿਰਸਾਨ, ਹਲਵਾਹਕ, ਉਦਾਰਚਿਤ, ਮਨੋਪ੍ਰਵਿਰਤੀਆਂ ਦਾ ਸੁਆਮੀ ਅਤੇ ਜੀਵਨ ਅਮਲ ਵਿੱਚ ਸੱਚਾ ਯੋਧਾ ਹੁੰਦਾ ਹੈ। ਪਰਉਪਕਾਰ ਬਾਰੇ ਮਾਨਸਿਕ ਸੂਖਮਤਾਈਆਂ ਅਤੇ ਬਾਰੀਕ ਬੀਨੀਆਂ ਤਾਂ ਉਸਦੀ ਸਮਝ ਤੋਂ ਪਰੇ ਦੀਆਂ ਗੱਲਾਂ ਹਨ। ਸਭ ਤੋਂ ਵੱਡਾ ਪਰਉਪਕਾਰ ਤਾਂ ਇਹ ਹੁੰਦਾ ਹੈ ਕਿ ਅਸੀਂ ਮਨਮੁੱਖਾਂ ਵਾਲੇ ਜੀਵਨ ਤੋਂ ਹੋੜ ਕੇ ਕਿਸੇ ਵਿਅਕਤੀ ਨੂੰ ਗੁਰਮੁਖ ਬਣਾ ਦੇਈਏ। ਇਹ ਤਾਂ ਦੂਜਿਆਂ ਲਈ ਪਰਉਪਕਾਰ ਕਰਨ ਵਾਲਾ ਮੂਲ ਤੱਤ ਹੈ। ਜੇ ਕੋਈ ਗੁਰਮੁੱਖਾਂ ਵਾਲਾ ਚੰਗਾ ਨਿਰਸਵਾਰਥ ਜੀਵਨ, ਜਿਸ ਵਿੱਚ ਸਰਲ ਸਿੱਧੀਆਂ ਭਾਵਨਾਵਾਂ ਦੇ ਕੁਦਰਤੀ ਸਰੂਪ ਵਾਲੀ ਮਹਿਕ ਹੋਵੇ ਅਤੇ ਜੀਵਨ ਦੇ ਸਿੱਧੇ ਪੱਧਰੇ ਅਥਰੇ ਵਿਚਾਰ ਸਮਿਲਿਤ ਹੋਣ, ਤਾਂ ਉਹ ਸਦਗੁਣਾਂ ਵਾਲਾ ਅਤੇ ਸੱਚੇ ਅਰਥਾਂ ਵਿੱਚ ਗੁਰਮੁੱਖਾਂ ਵਾਲਾ ਜੀਵਨ ਆਉਂਦਾ ਹੈ। ਮਾਪਿਆਂ ਦੀ ਛੋਟੀ ਉਮਰ ਵਿੱਚ ਮੌਤ ਉੱਤੇ ਮਨੁੱਖੀ ਸਮਾਜ ਵਿੱਚ ਬਿਮਾਰੀਆਂ ਫੈਲਾ ਕੇ ਹਸਪਤਾਲ ਅਤੇ ਯਤੀਮਖਾਨੇ ਖੋਲ੍ਹਣ ਨਾਲੋਂ ਸਿੱਧੀਆਂ ਸਾਦੀਆਂ ਆਦਤਾਂ ਅਤੇ ਸਰਲ ਸੁਭਾਅ ਵਾਲਾ ਜੀਵਨ ਬਤੀਤ ਕਰਨਾ ਕਿਤੇ ਵਧੇਰੇ ਚੰਗਾ ਹੈ। ਫਿਰ ਦੁਹਰਾ ਦੇਈਏ, ਮਾਪਿਆਂ ਦੀ ਛੋਟੀ ਉਮਰ ਵਿੱਚ ਮੌਤ ਉੱਤੇ ਮਨੁੱਖੀ ਸਮਾਜ ਵਿੱਚ ਬਿਮਾਰੀਆਂ ਫੈਲਾ ਕੇ ਹਸਪਤਾਲ ਅਤੇ ਯਤੀਮਖਾਨੇ ਖੋਲ੍ਹਣ ਨਾਲੋਂ ਸਿੱਧੀਆਂ ਸਾਦੀਆਂ ਆਦਤਾਂ ਅਤੇ ਸਰਲ ਸੁਭਾਅ ਵਾਲਾ ਜੀਵਨ ਬਤੀਤ ਕਰਨਾ ਕਿਤੇ ਵਧੇਰੇ ਚੰਗਾ ਹੈ। ਇਹ ਬਹੁਤ ਚੰਗਾ ਹੋਵੇਗਾ ਜੇ ਪੂੰਜੀਪਤੀ ਕਿਰਤੀਆਂ ਉੱਤੇ ਧੱਕਾ ਨਾ ਕਰਨ। ਇਹ ਚੰਗਾ ਹੋਵੇਗਾ ਜੇ ਬਾਦਸ਼ਾਹ ਅਜਿਹੇ ਚੰਗੇ ਕਾਨੂੰਨ ਬਣਾਉਣ ਜਿਨ੍ਹਾਂ ਨਾਲ ਜੀਵਨ ਦੀਆਂ ਲੋੜਾਂ, ਸਿਹਤ ਸੇਵਾਵਾਂ ਅਤੇ ਖੁਸ਼ੀਆਂ ਦੀ ਸਾਵੀਂ ਵੰਡ ਹੋ ਸਕੇ। ਇਹ ਨਹੀਂ ਹੋਣਾ ਚਾਹੀਦਾ ਕਿ ਮੁੱਠੀ ਭਰ ਵਿਅਕਤੀ ਸਦਾਚਾਰਕ ਅਤੇ ਨਿਆਂ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਦੂਜਿਆਂ ਨੂੰ ਡੇਕ ਕੇ, ਲਿਤਾੜ ਕੇ ਆਪ ਵੱਡੇ ਧਨਵਾਦ ਅਤੇ ਨਾਡੂ ਖਾਨ ਬਣ ਜਾਣ। ਫਿਰ ਦੁਹਰਾ ਦੇਈਏ, ਇਹ ਬਹੁਤ ਚੰਗਾ ਹੋਵੇਗਾ ਜੇ ਪੂੰਜੀਪਤੀ ਕਿਰਤੀਆਂ ਉੱਤੇ ਧੱਕਾ ਨਾ ਕਰਨ। ਇਹ ਚੰਗਾ ਹੋਵੇਗਾ ਜੇ ਬਾਦਸ਼ਾਹ ਅਜਿਹੇ ਚੰਗੇ ਕਾਨੂੰਨ ਬਣਾਉਣ ਜਿਨ੍ਹਾਂ ਨਾਲ ਜੀਵਨ ਦੀਆਂ ਲੋੜਾਂ, ਸਿਹਤ ਅਤੇ ਸੇਵਾਵਾਂ ਅਤੇ ਖੁਸ਼ੀਆਂ ਦੀ ਸਾਵੀਂ ਵੰਡ ਹੋ ਸਕੇ। ਇਹ ਨਹੀਂ ਹੋਣਾ ਚਾਹੀਦਾ ਕਿ ਮੁੱਠੀ ਭਰ ਵਿਅਕਤੀ ਸਦਾਚਾਰਕ ਅਤੇ ਨਿਆਂ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਦੂਜਿਆਂ ਨੂੰ ਡੇਕ ਕੇ, ਲਿਤਾੜ ਕੇ ਆਪ ਵੱਡੇ ਧਨਵਾਨ ਅਤੇ ਨਾਡੂ ਖਾਨ ਬਣ ਜਾਣ। ਗੁਰੂ ਅਰਜਨ ਦੇਵ ਜੀ ਦਾ ਫੁਰਮਾਨ ਹੈ, ਉਹ ਪਰਉਪਕਾਰੀ ਜੀਵੜੇ ਆਉਂਦੇ ਹਨ ਜਿਹੜੇ ਨਿਰਸਵਾਰਥ ਪ੍ਰੇਮ, ਨਾਮ ਅਤੇ ਸਿਮਰਨ ਦੇ ਜੀਵਨ ਨੂੰ ਜੀਉਂਦੇ ਹਨ। ਸੇਵਾ ਮਨੁੱਖਤਾ ਲਈ ਕੀਤਾ ਗਿਆ ਕੋਈ ਭਲਾਈ ਦਾ ਕਾਰਜ ਸਿੱਖ ਮਤ ਵਿੱਚ ਵਿਭਿੰਨ ਅਤੇ ਵਿਸ਼ੇਸ਼ ਅਰਥ ਰੱਖਦਾ ਹੈ। ਇਹ ਅਮੀਰ ਧਨਾੜਾਂ ਦੀ ਮਰ ਚੁੱਕੀ ਦਇਆ ਭਾਵਨਾ ਜੋ ਸੰਸਥਾਵਾਂ ਨੂੰ ਸਥਾਪਿਤ ਕਰਨ ਦਾ ਵਿਖਾਵਾ ਕਰਦੀ ਹੈ ਤੋਂ ਵੱਖਰੀ ਹੀ ਕੋਈ ਗੱਲ ਹੁੰਦੀ ਹੈ। ਹਾਂਜੀ, ਉਹ ਪਰਉਪਕਾਰੀ ਜੀਵੜੇ ਆਉਂਦੇ ਹਨ ਜਿਹੜੇ ਨਿਰਸਵਾਰਥ ਪ੍ਰੇਮ, ਨਾਮ ਅਤੇ ਸਿਮਰਨ ਦੇ ਜੀਵਨ ਨੂੰ ਜੀਉਂਦੇ ਹਨ। ਸੇਵਾ ਮਨੁੱਖਤਾ ਲਈ ਕੀਤਾ ਗਿਆ ਕੋਈ ਭਲਾਈ ਦਾ ਕਾਰਜ ਸਿੱਖ ਮਤ ਵਿੱਚ ਵਿਭਿੰਨ ਅਤੇ ਵਿਸ਼ੇਸ਼ ਅਰਥ ਰੱਖਦਾ ਹੈ। ਇਹ ਅਮੀਰ ਧਨਾਡਾਂ ਦੀ ਮਰ ਚੁੱਕੀ ਦਇਆ ਭਾਵਨਾ ਜੋ ਸੰਸਥਾਵਾਂ ਨੂੰ ਸਥਾਪਿਤ ਕਰਨ ਦਾ ਵਿਖਾਵਾ ਕਰਦੀ ਹੈ ਤੋਂ ਵੱਖਰੀ ਹੀ ਕੋਈ ਗੱਲ ਹੁੰਦੀ ਹੈ। ਕਿਸੇ ਦੇ ਪ੍ਰੇਮ ਵਿਹੂਣੀ ਜੂਠੇ ਭੋਰਿਆਂ ਉੱਤੇ ਜੀਵਦੇ ਰਹਿਣ ਨਾਲੋਂ ਮਰ ਜਾਣਾ ਵਧੇਰੇ ਚੰਗਾ ਹੈ। ਉਹਨਾਂ ਯਤੀਮ ਖਾਨਿਆਂ ਦਾ ਕੀ ਲਾਭ ਹੈ ਕਿ ਜਦੋਂ ਕਿ ਮਨੁੱਖ ਦੇ ਹਿਰਦਿਆਂ ਵਿੱਚ ਜੀਵਦੇ ਬੱਚਿਆਂ ਲਈ ਕੋਈ ਪ੍ਰੇਮ ਨਹੀਂ ਹੈ। ਇੱਥੋਂ ਤੱਕ ਕਿ ਉਹਨਾਂ ਲੋਕਾਂ ਦਾ ਆਪਣੇ ਬੱਚਿਆਂ ਨਾਲ ਵੀ ਪਿਆਰ ਨਹੀਂ ਆਉਂਦਾ। ਭਾਵੇਂ ਉਸਦਾ ਕਾਰਨ ਕੁਝ ਵੀ ਹੋਵੇ, ਭਾਵੇਂ ਉਹ ਵਿਸ਼ੇ ਭੋਗਾਂ ਵਿੱਚ ਖਚਤ ਹੋਣਾ ਹੋਵੇ ਜਾਂ ਮਾਨਸਿਕ ਖੋਜਾਂ ਵਿੱਚ ਲੀਨ ਰਹਿਣਾ ਹੋਵੇ, ਮਰਿਆ ਹੋਇਆ ਤਾਂ ਕੋਈ ਸੇਵਾ ਨਹੀਂ ਕਰ ਸਕਦਾ। ਸੇਵਾ ਤਾਂ ਮਨੁੱਖ ਦੀ ਯੋਗਤਾਵਾਂ ਦੇ ਵਿਕਾਸ ਦੁਆਰਾ ਹੀ ਵੱਧਦੀ ਫੁੱਲਦੀ ਹੈ। ਗੁਰੂ ਜੀ ਨੇ ਸੁਪਰ ਬਲ ਦਿੱਤਾ ਹੈ ਕਿ ਕਿਸੇ ਨਿਰਜਿੰਦ ਮਾਨਸਿਕਤਾ ਮਕਾਨਕੀ ਪਰਿਭਾਸ਼ਾਵਾਂ ਕਿਸੇ ਅਜਿਹੇ ਵਿਅਕਤੀਗਤ ਦ੍ਰਿਸ਼ਟੀਕੋਣ ਜੋ ਜੀਵਨ ਦੇ ਸਮੁੱਚੇ ਸਮੂਹ ਤੋਂ ਉੱਪਰ ਜਾਂ ਹੇਠਾਂ ਦੀ ਗੱਲ ਹੋਵੇ ਨੂੰ ਰਹੱਸਮਈ ਲੋਕ ਆਤਮਾ ਦੀ ਅਗਵਾਈ ਕਰਨ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ। ਜੀਵਨ ਦੇ ਸਭ ਅਵਸਰਾਂ ਨੂੰ ਜੋੜ ਦੇਣਾ ਚਾਹੀਦਾ ਹੈ। ਕਿਸੇ ਵੀ ਵਚਿੱਤਰ ਭਾਨ ਦੇ ਬ੍ਰਹਮਚਾਰੀ ਰਹਿਣ ਜਾਂ ਜਤ ਸਤ ਦੀ ਅੱਠੀ ਪ੍ਰਤੀਗਿਆ ਨਹੀਂ ਹੋਣੀ ਚਾਹੀਦੀ, ਨਾ ਹੀ ਆਪ ਸਹੇੜੀ ਅਸਾਧਾਰਨ ਰੂਪ ਦੀ ਗਰੀਬੀ ਜੋਗ ਅਤੇ ਭੋਗ ਆਦਿ ਨੂੰ ਜੀਵਤ ਲੋਕਾਂ ਦੇ ਜੀਵਤ ਵਿਵਹਾਰ ਵਿੱਚ ਕਿਸੇ ਦਖਲ ਦੇਣ ਦੀ ਆਗਿਆ ਹੋਣੀ ਚਾਹੀਦੀ ਹੈ। ਇਹ ਤਾਂ ਸਾਥੀਆਂ ਅਤੇ ਹਮਜੋਲੀਆਂ ਵਾਲਾ ਪ੍ਰੇਮ ਹੈ ਜਿਸ ਨੂੰ ਅਪਣਾ ਕੇ ਸਿੱਖ ਆਪਣੇ ਸਾਥੀ ਮਨੁੱਖਾਂ ਨੂੰ ਭਾਈ ਸ਼ਬਦ ਤਾਂ ਭਲੇ ਸਿੱਖ ਪੁਰਸ਼ਾਂ ਦਾ ਸਨਮਾਨ ਵਾਚਕ ਪਦ ਹੀ ਬਣ ਗਿਆ ਹੈ। ਸਿੱਖ ਨੂੰ ਤਾਂ ਉਸ ਪ੍ਰੇਮ ਦੀ ਮਦਰਾ ਦੇ ਪਿਆਲੇ ਨੂੰ ਚੱਖਣਾ ਚਾਹੀਦਾ ਹੈ ਜੋ ਗੁਰੂ ਜੀ ਵੱਲੋਂ ਉਹਨਾਂ ਦੇ ਹਿਰਦਿਆਂ ਅੰਦਰ ਪਾਇਆ ਜਾਂਦਾ ਹੈ। ਹਾਂਜੀ, ਸਿੱਖ ਨੂੰ ਤਾਂ ਉਸ ਪ੍ਰੇਮ ਦੀ ਮਦਰਾ ਦੇ ਪਿਆਲੇ ਨੂੰ ਚੱਖਣਾ ਚਾਹੀਦਾ ਹੈ ਜੋ ਗੁਰੂ ਜੀ ਵੱਲੋਂ ਉਹਨਾਂ ਦੇ ਹਿਰਦਿਆਂ ਅੰਦਰ ਪਾਇਆ ਜਾਂਦਾ ਹੈ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।